ओंकार सतनाम कर्ता पुरुष निर्भय निर्वैर अकाल मूर्त अजूनी सैभंग गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच उठी जिधर नजर कई इशारे हो गए गुरु नानक साहब जी थी। उठी जिधर नजर कई इशारे हो गए जिधर नजर कई इशारे हो गए जरे जो सामने हुए वो सब सितारे हो गए जरे जो सामने हुए वो सब सितारे हो गए जरे छोटे छोटे बरीक गर्दे दे किनके जो अपन दिस भी नहीं रहे इन्ने छोटे हैं जिधर उन्हां दी नज़र हुई तो जेड़ा भी उन्हां दी नज़र दे सामने आ गया वो जरे जो सामने हुए वो सब सितारे हो गए जरे जो सामने हुए वो सब सितारे हो गए जी। पिछले हफ्ते कल शामी में पहले दिन में कई प्राणी तुसा संगत विच प्रेर के लिए सानू भी मिलाए ते तुहाडी प्रेरणा दा सदका वो इस पासे महाराज जी दे दरबार विच महाराज जी के सामने आए कल भी जो असी विचार कर रहे सपा कि महाराज जी होर जो साखियां आप विचारते हैं इन्ह साखियां तो ਅਸਚਰਜ ਨਹੀਂ ਹੋਣਾ ਹੈ। ਨਿਰੰਕਾਰ ਹਨ ਜੋ ਚਾਹੇ ਕਰ ਸਕਦੇ ਹਨ। ਕਿੱਡੀਆਂ ਕਿੱਡੀਆਂ ਧਰਤੀਆਂ ਗ੍ਰਹਿ ਬਣਾ ਕੇ ਉਹਨਾਂ ਨੂੰ ਕਮਾਈ ਫਿਰਦੇ ਹਨ, ਉਹਨਾਂ ਵਾਸਤੇ ਕੀ ਕੋਈ ਕੰਮ ਹੈ। ਇਹ ਕਹਾਣੀ ਜੋ ਆਪਾਂ ਉਹਨਾਂ ਦੀ ਪਾ ਰਹੇ ਹਾਂ, ਉਹਨਾਂ ਦੀ ਕਹਾਣੀ ਇਸ ਲਈ ਪਾ ਰਹੇ ਹਾਂ ਕਿ ਆਪਣੀ ਕਹਾਣੀ ਬਣੇ। ਉਹਨਾਂ ਦੀ ਕਹਾਣੀ ਇਸ ਲਈ ਆਪਾਂ ਪਾ ਰਹੇ ਹਾਂ ਕਿ ਆਪਣੀ ਕੋਈ ਕਹਾਣੀ ਬਣ ਜਾਏ, ਆਪਣੀ ਕੋਈ ਕਹਾਣੀ ਬਣ ਜਾਏ। ਨਹੀਂ ਤਾਂ ਮਹਾਰਾਜ ਜੀ ਕਹਿੰਦੇ, ਜੇ ਸੰਸਾਰ ਵਿੱਚ ਆਏ, ਜੇ ਖਾ ਪੀ ਕੇ ਹੰਡਾ ਕੇ ਸੌਂ ਕੇ ਤੁਰ ਗਏ, ਤਾਂ ਮਹਾਰਾਜ ਜੀ ਕਹਿੰਦੇ ਜੇ ਬਿਰਥਾ ਜਨਮ ਗਿਆ ਬੇਅਰਥ, ਕਿ ਜਿਹੇ ਆਏ ਤੇ ਨਾ ਆਏ। ਅੱਜ ਹੀ ਨਹੀਂ, ਪਹਿਲਾਂ ਵੀ ਦੁਨੀਆ ਦੁਖੀ ਰਹੀ ਹੈ। ਅੱਜ ਵੀ ਅਤੇ ਪਹਿਲਾਂ ਵੀ ਬਹੁਤ ਪੁਰਸ਼ਾਂ ਨੇ ਬਹੁਤ ਹੀਲੇ ਕੀਤੇ ਦੁਨੀਆ ਨੂੰ ਸੁਖੀ ਕਰਨ ਦੇ। ਕਿਸੇ ਨੇ ਧਾਰਮਿਕ ਨੁਕਤੇ ਤੋਂ ਹੀਲੇ ਕੀਤੇ, ਕਿਸੇ ਨੇ ਪਰਉਪਕਾਰ ਦੇ ਨੁਕਤੇ ਤੋਂ ਹੀਲੇ ਕੀਤੇ, ਕਿਸੇ ਗੌਰਮੈਂਟ ਨੇ ਨੀਤੀ ਦੇ ਨੁਕਤੇ ਤੋਂ ਹੀਲੇ ਕੀਤੇ, ਕਿਸੇ ਨੇ ਉੱਚੇ ਵਿਚਾਰ ਤੋਂ ਹੀਲੇ ਕੀਤੇ, ਪਰ ਉਹ ਹੀਲੇ ਸਭ ਅਸਮਰਥ ਰਹੇ। ਵਿਉਂਤਾਂ ਬਹੁਤ ਬਣਾਈਆਂ ਗਈਆਂ ਦੁਨੀਆ ਨੂੰ ਸੁਖੀ ਕਰਨ ਦੀਆਂ, ਪਰ ਦੁਨੀਆ ਸੁਖੀ ਨਾ ਹੋ ਸਕੀ। ਉਹਨਾਂ ਵਿਉਂਤਾਂ ਵਿੱਚ ਉਹਨਾਂ ਮਸਲਿਆਂ ਦਾ ਕਸੂਰ ਨਹੀਂ ਸੀ, ਕਸੂਰ ਇਹ ਮਹਾਰਾਜ ਜੀ ਦੱਸਦੇ ਕਿ ਜੋ ਆਪਣੇ ਅੰਦਰ ਹਉਮੈ ਹੈ, ਇਹ ਹਉਮੈ ਅੰਦਰ ਆਪਾਂ ਨੂੰ ਪਰਮਾਤਮਾ ਤੋਂ ਵਿਛੋੜ ਕੇ ਰੱਖਦੀ ਹੈ। ਆਪਣੇ ਅੰਦਰ ਪਰਮਾਤਮਾ ਹੈ, ਗੁਰੂ ਨਾਨਕ ਸਾਹਿਬ ਜੀ ਆਪਣੇ ਅੰਦਰ ਵੱਸਦੇ ਹਨ, ਪਰ ਆਪਣੀ ਹਉਮੈ ਨੇ ਆਪਾਂ ਨੂੰ ਉਹਨਾਂ ਤੋਂ ਵਿਛੋੜਿਆ ਹੋਇਆ। ਅੰਦਰ ਇਹ ਆਪਾਂ ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਵਿਛੋੜਦੀ ਹੈ, ਅਤੇ ਬਾਹਰ ਇਹ ਓਪਰਾਪਨ ਰੱਖਦੀ, ਦੂਸਰਿਆਂ ਨਾਲ ਓਪਰਾਪਨ ਰੱਖਦੀ। ਨਾ ਅੰਦਰ ਇਹਦੀ ਅੰਦਰਲੇ ਨਾਲ ਬਣਦੀ ਹੈ, ਨਾ ਬਾਹਰ ਬਾਹਰਲਿਆਂ ਨਾਲ ਬਣਦੀ ਹੈ, ਅਤੇ ਇਸ ਕਰਕੇ ਆਪਾਂ ਦੁਖੀ ਰਹਿੰਦੇ। ਅੰਦਰ ਇਹ ਪਰਮਾਤਮਾ ਨਾਲ ਵਿੱਥ ਪਾਉਂਦੀ ਹੈ, ਬਾਹਰ ਦੂਸਰਿਆਂ ਨਾਲ ਵਿੱਥ ਪਾਉਂਦੀ। ਆਪਣੇ ਦੁੱਖਾਂ ਦਾ ਕਾਰਨ ਇਹ ਵਿੱਥਾਂ ਹਨ ਜੋ ਆਪਣੇ ਵਿਚਕਾਰ। ਜਿਸ ਕਿਸੇ ਨੇ ਵੀ ਸਾਰੀ ਦੁਨੀਆ ਨੂੰ ਸੁੱਖ ਦੇਣਾ ਚਾਹਿਆ, ਸਭ ਵਸੀਲੇ ਕੀਤੇ, ਸਭ ਕੋਈ ਸਿਰੇ ਨਾ ਚੜਿਆ ਅੱਜ ਤੱਕ, ਤੇ ਮਹਾਰਾਜ ਜੀ ਕਹਿੰਦੇ ਕਿ ਸਿਰਫ ਸੁੱਖ ਉਹੀ ਪ੍ਰਾਣੀ ਦੇ ਸਕਦਾ ਹੈ, ਅਤੇ ਆਪਾਂ ਸਾਰਿਆਂ ਨੂੰ ਉਹਨਾਂ ਨੇ ਇਸ ਰਸਤੇ 'ਤੇ ਤੋਰਿਆ ਕਿ ਜਿਹਦੇ ਅੰਦਰੋਂ ਹਉਮੈ ਖਤਮ ਹੋ ਜਾਣ। ਜਦੋਂ ਹਉਮੈ ਖਤਮ ਹੋ ਜਾਂਦੀ ਹੈ ਤਾਂ ਆਪਣਾ ਅਤੇ ਉਹਦੇ ਵਿੱਚ ਜੋ ਵਿੱਥ ਸੀ ਅੰਦਰ, ਉਹ ਵਿੱਥ ਖਤਮ ਹੋ ਜਾਂਦੀ ਹੈ, ਅਤੇ ਬਾਹਰ ਆਪਣੇ ਅਤੇ ਦੂਸਰਿਆਂ ਦੇ ਵਿੱਚ ਜੋ ਓਪਰਾਪਨ ਸੀ, ਜੋ ਵਿੱਥ ਸੀ, ਉਹ ਵਿੱਥਾਂ ਖਤਮ ਹੋ ਜਾਂਦਾ। ਕੋਈ ਓਪਰਾ ਨਹੀਂ ਰਹਿ ਜਾਂਦਾ, ਕੋਈ ਦੂਸਰਾ ਨਹੀਂ ਰਹਿ ਜਾਂਦਾ, ਸਭ ਤੁਹਾਡੇ ਬਹੁਤ ਹੀ ਆਪਣੇ ਹੋ ਜਾਂਦੇ, ਜਿਨ੍ਹਾਂ ਲਈ ਤੁਸੀਂ ਜ਼ਿੰਦਗੀ ਦਾ ਹਰ ਸਵਾਸ ਵਾਰਨਾ ਚਾਹੁੰਦੇ। ਉਹ ਇੰਨੇ ਤੁਹਾਡੇ ਇੰਨੇ ਆਪਣੇ ਹੋ ਜਾਂਦੇ ਹਨ। ਅਤੇ ਹਉਮੈ ਨਾਮ ਨਾਲ ਜਾਂਦੀ ਹੈ। ਮਹਾਰਾਜ ਜੀ ਹੋਰਾਂ ਦਾ ਇਹੀ ਆਪਾਂ ਨੂੰ ਸੰਦੇਸ਼ ਹੈ ਕਿ ਸਾਰੇ ਦੁਖੀ ਹਨ, ਸਾਰੇ ਜਲ ਰਹੇ ਹਨ, ਅਤੇ ਆਪਾਂ ਨਾਮ ਨਾਲ ਜੁੜ ਕੇ ਆਪਣੇ ਹਉਮੈ ਨਿਵਾਰ ਕੇ ਦੂਸਰਿਆਂ 'ਤੇ ਸੁੱਖ ਦੇ ਛਿੱਟੇ ਮਾਰੀਏ। ਪਰ ਪਹਿਲਾਂ ਆਪਣੀ ਹਉਮੈ ਨਿਵਾ ਕੇ, ਪਹਿਲਾਂ ਆਪਣੇ ਅਤੇ ਉਹਦੇ ਵਿੱਚ ਵਿੱਥ ਦੂਰ ਕਰਕੇ ਦੂਸਰਿਆਂ 'ਤੇ ਛਿੱਟੇ ਮਾਰੀਏ। ਜੋ ਆਪਣੇ ਕੋਲ ਸਰੇ ਬਣੇ, ਆਪਣੇ ਛਿੱਟਿਆਂ ਨਾਲ ਕੁਛ ਬਣੇ ਦੂਸਰੇ ਦਾ ਜਾਂ ਨਾ ਬਣੇ, ਉਹ ਮਤਲਬ ਨਹੀਂ, ਉਹ ਨਿਰੰਕਾਰ ਦੇ ਹੱਥ। ਆਪਾਂ ਨੂੰ ਹੁਕਮ ਹੈ ਕਿ ਦੂਸਰਿਆਂ 'ਤੇ ਸੁੱਖਾਂ ਦੇ ਛਿੱਟੇ ਮਾਰਨੇ। ਪਹਿਲਾਂ ਆਪ ਅੰਦਰੋਂ ਸੁਖੀ ਹੋ, ਪਹਿਲਾਂ ਆਪ ਹਉਮੈ ਰਹਿਤ ਹੋ ਕੇ। ਜੋ ਆਪਾਂ ਸਾਰਿਆਂ ਨੂੰ ਹੁਕਮ ਹੈ, ਆਪ ਜਪੈ ਅਵਰੈ ਨਾਮ ਜਪਾਵੈ, ਇਹ ਆਪਾਂ ਨੂੰ ਹੁਕਮ ਹੈ। ਪਰ ਜੇ ਆਪਾਂ ਇਹ ਹਉਮੈ ਵਿੱਚੋਂ ਕਰਦੇ ਹਾਂ, ਆਪਣੇ ਅੰਦਰ ਜੇ ਹਉਮੈ ਹੈ ਅਤੇ ਇਹ ਕਰਦੇ ਹਾਂ, ਉਹਦਾ ਕੀ ਹੁੰਦਾ ਹੈ ਕਿ ਉਹਦਾ ਆਪਾਂ ਨੂੰ ਕੋਈ ਸੁੱਖ ਨਹੀਂ ਮਿਲਦਾ। ਅਤੇ ਆਪਾਂ ਹਉਮੈ ਵਿੱਚੋਂ ਕਰਦੇ ਹਾਂ, ਜਦੋਂ ਹਉਮੈ ਤੋਂ ਉੱਪਰ ਉੱਠ ਕੇ ਕਰਦੇ ਹਾਂ ਤਾਂ ਫਿਰ ਆਪਾਂ ਨੂੰ ਵੀ ਸੁੱਖ ਮਿਲਦਾ ਹੈ, ਦੂਸਰੇ ਨੂੰ ਵੀ ਸੁੱਖ ਮਿਲਦਾ। ਇਹ ਹੁਕਮ ਹੈ। ਹੁਕਮ ਜੋ ਵਜਾਉਣਾ ਹੈ ਉਹ ਹਉਮੈ ਨਹੀਂ ਹੈ, ਹੁਕਮ ਮੰਨਣਾ ਹੈ। ਜੋ ਤੂੰ ਆਪਾਂ ਸਾਰਿਆਂ ਨੇ ਦੂਸਰਿਆਂ ਨੂੰ ਮਹਾਰਾਜ ਜੀ ਦੇ ਚਰਨਾਂ ਨਾਲ ਜੋੜ ਜੀ ਬੱਚੇ, ਮਹਾਰਾਜ ਜੀ ਕਹਿੰਦੇ ਕਿ ਦੁਨੀਆ ਦੇ ਜਿੰਨੇ ਬਾਦਸ਼ਾਹ ਹਨ, ਜਿੰਨੇ ਵੀ ਹੋਰ ਜਿੰਨਾ ਜਿੰਨਾ ਕੋਲ ਗੁਣ ਹਨ, ਭਾਵੇਂ ਪੈਸੇ ਦਾ ਹੈ, ਭਾਵੇਂ ਪਾਵਰ ਦਾ ਹੈ, ਭਾਵੇਂ ਸਿਆਣਪ ਦਾ ਹੈ, ਭਾਵੇਂ ਦੂਸਰਿਆਂ 'ਤੇ ਪਰਉਪਕਾਰ ਕਰਨ ਦੀ, ਕਹਿੰਦੇ ਕਿ ਉਹ ਦੂਸਰਿਆਂ ਨੂੰ ਸੁਖੀ ਕਰ ਨਹੀਂ ਸਕਦਾ। ਸੁਖੀ ਸਿਰਫ ਉਹੀ ਕਰ ਸਕਦਾ ਹੈ ਜਿਹੜਾ ਆਪ ਸੁਖੀ ਹੈ, ਅਤੇ ਆਪ ਉਹ ਸੁਖੀ ਹੈ ਜਿਹਦੇ ਅੰਦਰੋਂ ਹਉਮੈ ਖਤਮ। ਇਸ ਲਈ ਆਪਾਂ ਸਾਰਿਆਂ ਨੂੰ ਮਹਾਰਾਜ ਜੀ ਹੋਰਾਂ ਦਾ ਹੁਕਮ ਹੈ ਕਿ ਪਹਿਲਾਂ ਆਪ ਸੁਖੀ ਹੋਣਾ ਹੈ ਅਤੇ ਫਿਰ ਦੂਸਰਿਆਂ ਨੂੰ ਸੁਖੀ ਕਰਨਾ। ਇਹ ਹਉਮੈ ਹੀ ਹੈ ਜਿਸ ਕਰਕੇ ਦੇਸ਼ ਦੇਸ਼ ਦਾ ਵਿਰੋਧ ਹੈ, ਲੜਾਈਆਂ ਹੋ ਰਹੀਆਂ ਹਨ, ਘਰ ਘਰ ਦਾ ਵਿਰੋਧ ਹੈ, ਜੀ ਜੀ ਦਾ ਵਿਰੋਧ ਹੈ, ਆਪਣੇ ਘਰਾਂ ਵਿੱਚ ਕਲੇਸ਼ ਹਨ, ਅਤੇ ਹਰ ਕਲੇਸ਼ ਦਾ ਕਾਰਨ ਹਉਮੈ ਹੁੰਦਾ ਹੈ, ਹੋਰ ਕੁਛ ਵੀ ਨਹੀਂ। ਜੋ ਆਪਾਂ ਕਾਰਨ ਸਮਝਦੇ ਹਾਂ ਕਿ ਇਸ ਕਾਰਨ ਇਹ ਕਲੇਸ਼ ਹੈ, ਉਹ ਕਾਰਨ ਨਹੀਂ ਹੁੰਦਾ, ਕਾਰਨ ਆਪਣੀ ਹਉਮੈ ਹੁੰਦੀ। ਅਤੇ ਮਹਾਰਾਜ ਜੀ ਹੋਰਾਂ ਨੇ ਹਉਮੈ ਮਾਰਨ ਦਾ ਆਪਾਂ ਨੂੰ ਮਾਰਗ ਦੱਸਿਆ। ਅਤੇ ਜਿਨ੍ਹਾਂ ਪ੍ਰਾਣੀਆਂ ਨੂੰ ਨਿਰਮਲ ਰੂਹਾਂ ਤੁਸੀਂ ਜੀ, ਉਹਨਾਂ ਦੇ ਵੀ ਵੱਡੇ ਭਾਗ ਹਨ ਜਿਹੜੇ ਜਿਨ੍ਹਾਂ ਨੂੰ ਮਹਾਰਾਜ ਜੀ ਸੁਣਾ ਦਿੰਦੇ ਕਿ ਸੁੱਖ ਕਿੱਥੇ ਹੈ, ਜਿਨ੍ਹਾਂ 'ਤੇ ਨਾਰਾਜ਼ ਹੋਣ ਬਹੁਤ ਉਹਨਾਂ ਨੂੰ ਸੁਣ ਹੀ ਨਹੀਂ ਦਿੰਦੇ, ਜਿਨ੍ਹਾਂ ਕੋਲੋਂ ਕਰਮ ਇਸ ਤਰ੍ਹਾਂ ਦੇ ਹੋਏ। ਆਪਣੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ। कि आपां नूं उन्हां दे बचन सुने, आप उन्हां ने सुनाए ते आप सोझी पाउंदे, आप इस रस्ते ते तुरदे। ते फिर जेड़ा भी उन्हां दे सामने आ जांदा, जरे जो भी सामने हुई वो सब सितारे हो गए। जी हुण आपां आ गए हाँ ते हुण उन्हां दी नज़र ते सामने होना है, उन्हां दी नज़र ते सामने होना है। महाराज जी कहिंदे पहलां ते आपां नूं समझाउंदे कि खोजत खोजत सुनी एह सोए, साध संगत बिन तरियो न कोई। अनेकां शब्दां च महाराज जी बचन करदे कि साध संगत तों बिना ना ते नाम दा रंग चढ़ सकता, जिन किने पाया साध संगति। कहिंदे जिस किसी नूं भी परमात्मा मिलता है उन्हूं साध संगत विच्चों मिलता, जिन किने पाया साध संगति पूरे भाग वैराग। कहिंदे उन्हूं साध संगत मिले तो फिर उहदे अंदर वैराग पैदा, अपना अंदर रोह पवे उहदे विछोड़े विच, रो पवे कि मैं हुण तक जो कमाया है जो खटिया है वो मेरे किते काम आऊ अगे, मौत ते मेरी हो नहीं सकती, शरीर छड़ना है एक दिन, मौत हो नहीं सकती। इस शरीर छड़न तो बाद वो सब कुछ, वो सारे प्राणे, वो सारा तन दौलत, वो सारा राजमाल मेरे किसे काम आओ। कौन मेरे काम आओ? अपने काम आज भी गुरु नानक साहब जी आ रहे अंदर, जेड़े आपां नूं जींदे रख रहे, कल भी उही काम आए सी ते आउण वाले कल नूं भी उन्होंने ही काम आना है। हुण उन्हां दी नज़र दे सामने होना है, संगत विच उन्होंने मेहर करके लै आंदा। पहला बचन बचन करदे कि शब्द जे कृपा होवे ते फिर वो शब्द दा जाप कराउंदा है, ते फिर दसदे कि शब्द दा जाप कराउणा ही काफ़ी नहीं है, उस तो अग्गे भी है। संगत विच उन्हां दा लै आउणा बहुत वड्डी बख्शिश, पर ये काफ़ी नहीं है। काफ़ी की है? महाराज जी कहंदे जी नेत्र बंद करके तुर अंदर नूं उन्हां दे बचन सुनाउणे ते तुर अंदरों ही, तुर नूं ही जाके वजन ते तुरों ही अपने अंदरों आवाज़ आवे। महाराज जी कहिंदे गुर सभा एव ना पाई है, कहिंदे गुरु दी सभा विच गुरु दी संगत विच आ के आउण नाल ही परमात्मा नहीं मिलता। आपां गुरु नानक साहब जी दी सभा विच हाँ, महाराज जी सामने तख्त ते विराजमान हन, कहिंदे कि सभा विच आउण नाल ही नहीं मिलते। ते जिहड़ा संगत विच आउण लग पिया उसनूं फिर कहिंदे हुण तूं नेड़े रह जां दूर रह, मिल इस तरह मेला नहीं होना, भावें तूं साडी संगत विच आ जां ना आ मेला नहीं। अजब है, पहलां कहिंदे कि संगत विच आ तां गल बनदी, फिर जदों संगत विच आपां आउणा पक्का हो जांदे हां ਅਤੇ ਫਿਰ ਕਹਿੰਦੇ ਹੁਣ ਤੂੰ ਭਾਵੇਂ ਆ ਜਾਂ ਨਾ ਆ ਪਰ ਆਉਣ ਨਾਲ ਹੀ ਗੱਲ ਨਹੀਂ ਬਣਨੀ, ਕਿਉਂਕਿ ਉਹ ਜਾਣਦੇ ਹਨ ਕਿ ਹੁਣ ਇਹ ਸੰਗਤ ਛੱਡ ਨਹੀਂ ਸਕਦਾ, ਇਹਨੂੰ ਭਾਵੇਂ ਆਖੀਏ ਵੀ ਨਾ ਆ ਅਤੇ ਕਹਿੰਦੇ ਕਿਸ ਤਰ੍ਹਾਂ ਮਿਲਣਾ ਹੈ, ਤੁਰੋਂ ਤੁਰੋਂ ਅੰਦਰੋਂ ਅੰਦਰ। ਬਹੁਤ ਬੀਬੇ ਪੂਰੀ ਸੁਰਤੀ ਇਕਾਗਰ ਕਰਕੇ ਮਨ ਕਿਧਰੇ ਜਾਵੇ ਨਾ। ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ। ਕਹਿੰਦੇ ਸਾਡੀ ਸਭਾ ਵਿੱਚ ਆ ਕੇ ਹੁਣ ਤੂੰ ਭਾਵੇਂ ਸਾਡੇ ਨੇੜੇ ਬਹਿ ਜਾਂ ਸਭ ਤੋਂ ਪਿੱਛੇ ਬਹਿ, ਇਸ ਤਰ੍ਹਾਂ ਨਹੀਂ ਮਿਲਿਆ ਜਾਣਾ। ਹਾਂ, ਸਭਾ ਵਿੱਚ ਆਉਣ ਨਾਲ ਹੀ ਨਹੀਂ ਮਿਲਿਆ ਜਾਣਾ, ਭਾਵੇਂ ਕੋਈ ਸਾਡੇ ਨੇੜੇ ਬੈਠਾ ਹੈ ਭਾਵੇਂ ਕੋਈ ਦੂਰ ਬੈਠਾ ਹੈ। ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ। ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ। ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ। ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਜੂਰ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਜੂਰ। ਪਹਿਲਾਂ ਆਪਾਂ ਨੂੰ ਦੇਹੀ ਕਰਕੇ ਲਿਆਉਂਦੇ ਹਨ ਆਪਣੇ ਚਰਨਾਂ 'ਚ ਅਤੇ ਆਖਦੇ ਕਿ, ਫਿਰ ਜਦੋਂ ਆਪਾਂ ਦੇਹੀ ਕਰਕੇ ਆ ਜਾਂਦੇ ਹਾਂ ਤਾਂ ਫਿਰ ਮਹਾਰਾਜ ਜੀ ਕਹਿੰਦੇ ਦੇਹੀ ਤੂੰ ਭਾਵੇਂ ਸਾਡੇ ਕੋਲ ਬਿਠਾ ਜਾਂ ਸਾਡੇ ਤੋਂ ਦੂਰ ਬਿਠਾ, ਇੱਦਾਂ ਅਸੀਂ ਮਿਲਣਾ ਨਹੀਂ। ਦੇਹੀ ਭਾਵੇਂ ਸਾਡੇ ਸਾਹਮਣੇ ਹੋਵੇ ਜਾਂ ਪਿਛਲੇ ਪਾਸੇ ਹੋਵੇ ਜਾਂ ਸਾਈਡ 'ਤੇ ਹੋਵੇ, ਇੱਦਾਂ ਅਸੀਂ ਮਿਲਣਾ ਨਹੀਂ। ਸਾਡੀ ਸ਼ਰਤ ਹੋਰ ਹੈ, ਸ਼ਰਤ ਹੋਰ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ। ਮਨ ਨੂੰ ਹਜ਼ੂਰ ਲਿਆਉਣਾ ਹੈ ਜੀ, ਨੇਤਰ ਬੰਦ ਕਰਕੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਹੋਰਾਂ ਦੇ ਸਾਹਮਣੇ ਆਪਣੇ ਆਪ ਨੂੰ ਦੇਖਣਾ, ਆਪਾਂ ਇਕੱਲੇ ਇਕੱਲੇ ਨੇ ਮਹਾਰਾਜ ਜੀ ਹੋਰਾਂ ਦੇ ਸਾਹਮਣੇ ਹੋਣਾ, ਸਾਹਮਣੇ ਹੋਣਾ। ਜਿਹੜਾ ਸਾਹਮਣੇ ਹੋਇਆ, ਮਹਾਰਾਜ ਜੀ ਕਹਿੰਦੇ ਜਿਹੜਾ ਸਾਡੇ ਸਾਹਮਣੇ ਹੋ ਉਹਨੂੰ ਅਸੀਂ ਮਿਲਦੇ, ਜਿਹਦਾ ਮਨ ਸਾਡੇ ਸਾਹਮਣੇ ਰਹੇ। ਅਤੇ ਜਿਹਦਾ ਮਨ ਕਿਧਰੇ ਚਲਾ ਗਿਆ, ਸ਼ਰਤ ਪੂਰੀ ਨਹੀਂ। ਆਪਾਂ ਸ਼ਰਤ ਆਪਣੇ ਵੱਲੋਂ ਪੂਰੀ ਹੋਣੀ ਚਾਹੀਦੀ। ਨੇਤਰ ਬੰਦ ਕਰਕੇ ਜੀ ਆਪਣੇ ਆਪ ਨੂੰ ਮਹਾਰਾਜ ਜੀ ਹੋਰਾਂ ਦੇ ਸਾਹਮਣੇ ਦੇਖਣਾ ਹੈ, ਬੈਠੇ ਹੋਏ ਸਾਹਮਣੇ। ਹੁਣ ਮਹਾਰਾਜ ਜੀ ਹੋਰਾਂ ਨੂੰ ਦੇਖਣਾ ਸਾਹਮਣੇ, ਅਤੇ ਫਿਰ ਇੱਧਰ ਧਿਆਨ ਮਾਰਨਾ, ਅਤੇ ਆਪਣੇ ਆਪ ਨੂੰ ਸਾਹਮਣੇ ਬੈਠੇ ਹੋਏ ਦੇਖਣਾ। ਮਹਾਰਾਜ ਜੀ ਹੋਰਾਂ ਨੂੰ ਸਾਹਮਣੇ ਦੇਖਣਾ, ਅਤੇ ਇੱਧਰ ਆਪਣੇ ਆਪ ਨੂੰ ਉਹਨਾਂ ਦੇ ਸਾਹਮਣੇ ਦੇਖਣਾ। ਹੁਣ ਦੋਵਾਂ ਨੂੰ ਜੋ ਦਿਸਦਾ ਹੈ ਅਤੇ ਜੋ ਦੇਖਦਾ ਹੈ, ਇਹਨਾਂ ਨੂੰ ਇੱਕ ਤਾਰ ਨਾਲ ਜੋੜ ਲੈਣਾ। ਦਿਲ ਦੀ ਤਾਰ ਨਾਲ, ਦਿਲ ਦੀ ਤਾਰ ਨਾਲ ਮਹਾਰਾਜ ਜੀ ਹੋਰਾਂ ਨੂੰ ਆਪਣੇ ਨਾਲ ਜੋੜ ਲੈਣਾ, ਦੋਵਾਂ ਨੂੰ ਇਕੱਠੇ ਦੇਖਣਾ। ਉਹ ਸਾਹਮਣੇ ਹਨ ਅਤੇ ਆਪਾਂ ਸਾਹਮਣੇ ਬੈਠੇ, ਦੋਵਾਂ ਨੂੰ ਇਕੱਠੇ ਦੇਖਣਾ। ਅਤੇ ਸ਼ਬਦ ਦਾ ਜਾਪ ਕਰਨਾ, ਜਿਉਂ ਜਿਉਂ ਸ਼ਬਦ ਦਾ ਜਾਪ ਕਰਾਂਗੇ ਮਹਾਰਾਜ ਜੀ ਆਪਣੇ ਵੱਲ ਖਿੱਚੀ ਦੇ ਆਉਣਗੇ, ਅਤੇ ਹੌਲੀ ਹੌਲੀ ਆਪਣੇ ਹਿਰਦੇ ਚ ਅਟਕਣਗੇ। ਸਾਹਮਣੇ ਰਹਿਣਾ ਹੈ ਜੀ, ਤੇ ਤਾਰ ਜੋੜ ਕੇ ਰੱਖਣੀ। ਤਾਰ ਜੋੜ ਕੇ ਰੱਖਣੀ ਤੇ ਉਹਨਾਂ ਨੇ ਆਪਣੇ ਵੱਲ ਖਿੱਚੀ ਤਾਂ ਪਿਆਰ ਨਾਲ ਦੇਖਣੀ, ਪਿਆਰ ਦੀ ਤਾਰ। ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀ ਪਾਕੇ ਪ੍ਰੇਮ ਡੋਰੀਆਂ। ਰੱਬ ਵਸ ਭਗਤਾਂ ਨੇ ਕੀਤਾ ਪਾਕੇ। ਤੁਸੀਂ ਸਾਰੇ ਭਗਤ ਹੋ, ਭਗਤ ਹੀ ਉਹਨਾਂ ਦੇ ਦਰਬਾਰ 'ਚ ਆ ਸਕਦੇ। ਪਾ ਕੇ ਪ੍ਰੇਮ ਡੋਰੀਆਂ, ਰੱਬ ਸੱਜਣਾ ਨੇ ਵਸ ਕੀਤਾ ਪਾ ਕੇ ਪ੍ਰੇਮ ਡੋਰੀਆਂ। ਰੱਬ ਸੱਜਣਾ ਨੇ ਵਸ ਕੀਤਾ ਪਾ ਕੇ ਪ੍ਰੇਮ ਡੋਰੀਆਂ। ਰੱਬ ਸੱਜਣਾ ਨੇ ਵਸ ਕੀਤਾ, ਰੱਬ ਸੱਜਣਾ ਨੇ ਵਸ ਕੀਤਾ ਪਾ ਕੇ ਪ੍ਰੇਮ ਡੋਰੀਆਂ। ਰੱਬ ਸੱਜਣਾ ਨੇ ਵਸ ਕੀਤਾ ਪਾ ਕੇ ਪ੍ਰੇਮ ਡੋਰੀਆਂ। ਪ੍ਰੇਮ ਡੋਰੀ ਪਾ ਕੇ ਅਤੇ ਹੁਣ ਸਾਹਮਣੇ ਉਹਨਾਂ ਨੂੰ ਅਤੇ ਆਪਣੇ ਆਪ ਨੂੰ ਇਕੱਠੇ ਇਸ ਦਿਲ ਦੀ ਤਾਰ ਨਾਲ ਜੁੜੇ ਦੇਖਣਾ ਅਤੇ ਦੇਖਦੇ ਰਹਿਣਾ ਅਤੇ ਨਾਲ ਸ਼ਬਦ ਦਾ ਜਾਪ ਕਰਨਾ, ਹਾਂਜੀ, ਅਤੇ ਉਹਨਾਂ ਨੇ ਆਪਣੇ ਵੱਲ ਖਿੱਚੀ ਤਿਆ ਉਹਨਾਂ ਜਾਪ ਕਰਦੇ ਰਹਿਣਾ। ਅਚਾਨਕ ਆਪਾਂ ਦੇਖਾਂਗੇ ਕਿ ਆਪਣਾ ਜਾਪ ਹਿਰਦੇ ਵਿੱਚ ਹੋਣ ਲੱਗ ਪਿਆ ਹੈ, ਹਿਰਦੇ ਵਿੱਚ ਹੋਣ ਲੱਗ ਪ੍ਰਭ ਕੀ ਪ੍ਰੀਤ ਪਿਆਰੀ ਮਗਨ ਮਨੇ ਮਹੇ ਚਿਤਵੋ ਆਸਾ ਨੈਣੋ ਤਾਰ ਤੁਹਾਰੀ ਪ੍ਰਭ ਕੀ ਪ੍ਰੀਤ ਪਿਆਰੀ ਮਗਨ ਮਨੇ ਮਹੇ ਮਨ ਵਿੱਚ ਮਗਨ ਹੋ ਕੇ ਸ਼ਬਦ ਦਾ ਜਾਪ ਚਿੱਤੋਂ ਆਸਾ ਅਤੇ ਆਸਾ ਹੈ ਕਿ ਉਹਦੇ ਨਾਲ ਮੇਲ ਹੋਣ ਨੈਣੋ ਤਾਰ ਤੁਹਾਰੀ ਅਤੇ ਨੈਣਾਂ ਵਿੱਚੋਂ ਤਾਰ ਤੁਹਾਡੇ ਨਾਲ ਜੁੜੀ ਹੋਈ ਨੈਣੋ ਤਾਰ ਤੁਹਾਰੀ ਨੈਣੋ ਤਾਰ ਤੁਹਾਰੀ ਨੈਣੋ ਤਾਰ ਤੁਹਾਰੀ ਨੈਣੋ ਤਾਰ ਤੁਹਾਰੀ ਨੈਣੋ ਰੱਬ ਕੀ ਪ੍ਰੀਤ ਪਿਆਰੀ, ਪ੍ਰੀਤ ਪਿਆਰੀ, ਪ੍ਰੀਤ ਕਿ ਜਦੋਂ ਆਪਾਂ ਉਹਨੂੰ ਪਿਆਰ ਕਰਦੇ ਹਾਂ, ਉਸ ਪਿਆਰ ਨੂੰ ਪਿਆਰ ਕਰਨਾ, ਇਹ ਬਹੁਤ ਬਹੁਤ ਗਹਿਰਾ ਬਚਨ ਹੈ ਜੀ। ਇਹਨੂੰ ਸਿਮਰਨ ਵਿੱਚ ਬੈਠ ਕੇ ਇਸ ਨੂੰ ਵਿਚਾਰਨਾ ਕਿ ਮਹਾਰਾਜ ਜੀ ਕੀ ਕਹਿ ਰਿਹਾ ਕਿ ਪ੍ਰਭ ਕੀ ਪ੍ਰੀਤ ਪਿਆਰੀ, ਪ੍ਰੀਤ ਕਿ ਜੋ ਉਹਦੇ ਨਾਲ ਪਿਆਰ ਕਰਦੇ ਹਾਂ, ਉਸ ਉਹ ਪਿਆਰ ਮੈਨੂੰ ਪਿਆਰ ਲੱਗਦਾ, ਇਸ ਨੂੰ ਵਿਚਾਰਨਾ ਜੀ। ਮਹਾਰਾਜ ਜੀ ਹੋਰਾਂ ਦੀਆਂ ਸਾਖੀਆਂ ਜੋ ਆਪਾਂ ਕਰ ਰਹੇ ਆਪਣੇ ਲਈ ਸੰਦੇਸ਼ ਹਨ, ਦੱਸਦੇ ਹਨ ਕਿ ਜਿਸ ਸਾਹਿਬ ਨੇ ਜਿਸ ਸਾਹਿਬ ਜੋ ਦੁਖੀ ਲੋਕ ਹੁੰਦੇ ਸਨ ਬਿਮਾਰੀਆਂ ਵਾਲੇ, ਉਹਨਾਂ ਨੂੰ ਉਹ ਕਿਓਰ ਕਰਦੇ ਹੁੰਦੇ ਸਨ, ਪਰ ਹੁੰਦਾ ਕੀ ਸੀ ਕਿ ਸਾਨੂੰ ਇੱਕ ਸੱਜਣ ਨੇ ਦੱਸਿਆ ਕਿ ਇੱਕ ਵਾਰ ਜੀਸਸ ਸਾਹਿਬ ਇੱਕ ਸ਼ਹਿਰ ਵਿੱਚ ਗਏ ਅਤੇ ਜਾ ਕੇ ਦੇਖਦੇ ਹਨ ਕਿ ਇੱਕ ਜਗ੍ਹਾ ਲੋਕ ਸ਼ਰਾਬ ਪੀ ਰਹੇ ਹਨ ਅਤੇ ਉਹਨਾਂ ਵਿੱਚੋਂ ਇੱਕ ਆਦਮੀ ਬਹੁਤ ਉੱਚੀ ਉੱਚੀ ਬੋਲ ਰਿਹਾ ਹੈ, ਮਾੜੇ ਸ਼ਬਦ ਬੋਲ ਰਿਹਾ ਹੈ, ਅਤੇ ਹੋਰ ਕਈ ਕੁਛ ਉੱਥੇ ਘਟੀਆ ਚੀਜ਼ਾਂ ਹੋ ਰਹੀਆਂ ਹਨ। ਜਿਸ ਸਾਹਿਬ ਖੜ੍ਹੇ ਹੋ ਗਏ ਖੜ੍ਹੇ ਹੋ ਕੇ ਦੇਖਦੇ ਰਹੇ, ਉਹ ਜਿਹੜਾ ਆਦਮੀ ਉੱਚੀ ਉੱਚੀ ਮਾੜੇ ਬੋਲ ਬੋਲ ਰਿਹਾ ਸੀ, ਹੋਰ ਕਈ ਘਟੀਆ ਕੰਮ ਕਰ ਰਿਹਾ ਸੀ, ਉਸਨੇ ਜਿਸ ਸਾਹਿਬ ਨੂੰ ਪਛਾਣ ਲਿਆ, ਆ ਕੇ ਮੱਥਾ ਟੇਕਿਆ ਅਤੇ ਜੀਸਸ ਕਹਿਣ ਲੱਗੇ ਤੂੰ ਕੌਣ ਹੈ? ਕਹਿੰਦਾ ਮੈਂ ਉਹੀ ਕੋੜੀ ਹਾਂ ਜਿਸ ਨੂੰ ਤੁਸੀਂ ਠੀਕ ਕੀਤਾ ਸੀ। ਕਹਿੰਦੇ ਤੂੰ ਇਹ ਕਿਹੋ ਜਿਹੀ ਜ਼ਿੰਦਗੀ ਜੀ ਰਿਹਾ ਹੈ? ਕਹਿੰਦਾ ਤੁਸੀਂ ਮੈਨੂੰ ਠੀਕ ਕਰ ਦਿੱਤਾ, ਹੁਣ ਮੇਰੀ ਮਰਜ਼ੀ ਹੈ ਮੈਂ ਜਿਸ ਤਰ੍ਹਾਂ ਦਾ ਜੀਵਨ ਜੀਵਾਂ। ਉਸ ਤੋਂ ਅੱਗੇ ਗਏ ਇੱਕ ਆਦਮੀ ਹੋਰ ਬਾਜ਼ਾਰ ਵਿੱਚ, ਉਹ ਬਹੁਤ ਮੰਦ ਵਾਸ਼ਨਾ ਨਾਲ ਮਾੜੀ ਨਜ਼ਰ ਨਾਲ ਚਾਰ ਚੁਫੇਰੇ ਦੇਖ ਰਿਹਾ ਹੈ। ਜਿਸ ਸਭ ਖੜ੍ਹੇ ਹੋ ਗਏ ਉਸ ਵੱਲ ਤੱਕਣ ਲੱਗ ਪਏ, ਉਹਨੇ ਵੀ ਪਛਾਣ ਲਿਆ, ਨਮਸਕਾਰ ਕੀਤੀ। ਜਿਸ ਸਭ ਕਹਿੰਦੇ ਭਾਈ ਤੂੰ ਕੌਣ ਹੈ? ਕਹਿੰਦਾ ਮੈਂ ਉਹੀ ਅੰਨਾ ਹਾਂ ਜਿਸ ਨੂੰ ਤੁਸੀਂ ਆਪਣੇ ਆਤਮ ਬਲ ਨਾਲ ਅੱਖਾਂ ਬਖਸ਼ੀਆਂ ਸਨ, ਮੈਂ ਉਹੀ ਅੰਨਾ ਹਾਂ। ਕਹਿੰਦੇ ਤੂੰ ਫਿਰ ਇਹਨਾਂ ਅੱਖਾਂ ਨਾਲ ਕੀ ਕਰਦਾ ਹੈ? ਕਹਿੰਦਾ ਜੀ ਇਹ ਹੁਣ ਮੇਰੀਆਂ ਹਨ, ਤੁਸੀਂ ਮੈਨੂੰ ਬਖਸ਼ ਦਿੱਤੀਆਂ ਹਨ, ਹੁਣ ਇਹ ਮੇਰਾ ਕੰਮ ਹੈ। ਹੋਰ ਅੱਗੇ ਗਏ ਸ਼ਹਿਰੋਂ ਬਾਹਰ ਨਿਕਲ ਗਏ, ਇੱਕ ਆਦਮੀ ਸੜਕ ਦੇ ਕਿਨਾਰੇ ਬੈਠਾ ਰੋ ਰਿਹਾ, ਜਿਸ ਸਾਹਿਬ ਨੂੰ ਦੇਖ ਕੇ ਬਹੁਤ ਉੱਚੀ ਉੱਚੀ ਰੋਣ ਲੱਗ, ਕਹਿਣ ਲੱਗੇ ਤੂੰ ਕਿਉਂ ਰੋਂਦਾ ਹੈ? ਕਹਿੰਦਾ ਮੈਂ ਚੰਗਾ ਭਲਾ ਮਰ ਗਿਆ ਸਾਂ, ਮੇਰੀ ਮੌਤ ਹੋ ਗਈ ਸੀ, ਮੇਰੇ ਘਰਦਿਆਂ ਨੇ ਤੁਹਾਡੇ ਅੱਗੇ ਜਾ ਕੇ ਫਰਿਆਦਾਂ ਕੀਤੀਆਂ, ਤੁਸੀਂ ਮੈਨੂੰ ਫਿਰ ਜਿੰਦਾ ਕਰ ਦਿੱਤਾ, ਮੈਂ ਫਿਰ ਇੰਨਾ ਦੁਖੀ ਹਾਂ। ਇਸ ਚੀਜ਼ ਨੂੰ ਸਮਝਣਾ ਜੀ, ਮਹਾਰਾਜ ਜੀ ਕਦੀ ਵੀ ਕਿਸੇ ਨਾਲ ਜੇ ਕੌਡੇ ਰਾਕਸ਼ ਨੂੰ, ਸੱਜਣ ਠੱਗ ਨੂੰ, ਕਰੋੜਾਂ ਆਦਮੀਆਂ ਨੂੰ ਤਾਰਿਆ, ਪਰ ਉਹ ਕਦੀ ਮੁੜ ਕੇ ਫਿਰ ਆਪਣੇ ਪੁਰਾਣੇ ਰਸਤੇ 'ਤੇ ਨਹੀਂ ਜਾ ਸਕੇ, ਕਿਉਂਕਿ ਉਹਨਾਂ ਨੂੰ ਬਖਸ਼ਿਆ ਹੀ ਨਹੀਂ, ਬਖਸ਼ ਕੇ ਫਿਰ ਇੱਕ ਰਸਤੇ 'ਤੇ ਤੋਰ ਦਿੱਤਾ, ਜਿਸ ਰਸਤੇ 'ਤੇ ਚੱਲ ਕੇ ਉਹ ਮਾੜਾ ਕੰਮ ਕਰ ਹੀ ਨਹੀਂ ਸਕਦੀ। ਹੋਰ ਕਿਧਰੇ ਪਹਿਲਾਂ ਇਸ ਤਰ੍ਹਾਂ ਨਹੀਂ ਹੋਇਆ ਸੀ। ਪਹਿਲਾਂ ਵੀ ਸਾਧੂ ਫਕੀਰ ਰਖੀ ਕਰਾਮਾਤਾਂ ਵਾਲੇ ਤਾਂ ਹੋਏ, ਪਰ ਉਹ ਆਦਮੀ ਫਿਰ ਮਾੜੇ ਕੰਮਾਂ ਵਿੱਚ ਪੈ ਜਾਂਦੇ ਸਨ। ਪਹਿਲਾਂ ਵੀ ਉਹਨਾਂ ਨੂੰ ਆਪਣੇ ਮਾੜੇ ਸੁਭਾਅ ਦੇ ਕਾਰਨ ਹੀ ਉਹ ਦੁੱਖ ਮਿਲੇ ਸਨ। ਜਦੋਂ ਉਹ ਕਿਸੇ ਨੇ ਠੀਕ ਕਰ ਦਿੱਤਾ ਤਾਂ ਫਿਰ ਆਪਣੇ ਪੁਰਾਣੇ ਰਸਤੇ 'ਤੇ ਜਾ ਪਏ। ਪਰ ਮਹਾਰਾਜ ਜੀ ਕੀ ਕਰਦੇ ਹਨ ਕਿ ਜਿਹਨੂੰ ਵੀ ਮਿਲਦੇ ਹਨ ਉਹਦਾ ਜੀਵਨ ਹੀ ਬਦਲ ਦਿੰਦੇ। ਅਤੇ ਆਪਾਂ ਵੀ ਉਹਨਾਂ ਕੋਲ ਰੋਜ਼ ਆਉਂਦੇ ਹਾਂ, ਆਪਾਂ ਨੂੰ ਰੋਜ਼ ਮਿਲਦੇ ਹਨ। ਆਪਣਾ ਰੋਜ਼ ਹੀ ਜੀਵਨ ਬਦਲਣਾ ਚਾਹੀਦਾ ਹੈ, ਰੋਜ਼ ਹੀ ਜੀਵਨ। ਉਹਨਾਂ ਨੇ ਆਪਾਂ ਨੂੰ ਸਿਖਾਇਆ ਹੈ ਕਿ ਸੁੱਖ ਲੈਣ ਨਾਲੋਂ ਸੁੱਖ ਦੇਣਾ ਭਲਾ ਹੈ। ਦੂਸਰਿਆਂ ਪਾਸੋਂ ਸੁੱਖ ਲੈਣ ਨਾਲੋਂ ਦੂਸਰਿਆਂ ਨੂੰ ਸੁੱਖ ਦੇਣਾ ਭਲਾ ਹੈ। ਇਸੇ ਲਈ ਆਪਣੇ ਕੋਲੋਂ ਨਾਮ ਜਪਾ ਕੇ ਫਿਰ ਆਪਾਂ ਨੂੰ ਕਿਹਾ ਹੈ ਕਿ ਦੂਸਰਿਆਂ ਕੋਲੋਂ ਵੀ ਨਾਮ ਜਪਾਓ, ਦੂਸਰਿਆਂ ਨੂੰ ਇਸ ਪਾਸੇ ਲਾਓ, ਤਾਂ ਕਿ ਇਹ ਲਾਗ ਲੱਗੇ, ਹੌਲੀ ਹੌਲੀ ਸਾਰਿਆਂ ਨੂੰ ਲਾਗ ਲੱਗੇ। ਦੁਨੀਆ ਨੂੰ ਠਾਰਨ ਦਾ, ਦੁਨੀਆ ਦੇ ਸੁਖੀ ਹੋਣ ਦਾ ਇੱਕੋ ਇੱਕ ਵਸੀਲਾ ਹੈ, ਹੋਰ ਕੋਈ ਵਸੀਲਾ ਨਹੀਂ। ਕੋਈ ਗੌਰਮੈਂਟ ਦੁਨੀਆ ਨੂੰ ਸਦਾ ਰਹਿਣ ਵਾਲਾ ਸੁੱਖ ਨਹੀਂ ਦੇ ਸਕਦੀ, ਕਿਉਂਕਿ ਜਿਸ ਤਰ੍ਹਾਂ ਮਹਾਰਾਜ ਜੀ ਦੱਸਦੇ ਕਿ ਉਹਨਾਂ ਦੇ ਅੰਦਰ ਕਿ ਜਿੰਨਾ ਚਿਰ ਆਪਣੇ ਅੰਦਰ ਅਤੇ ਪਰਮਾਤਮਾ ਦੇ ਅੰਦਰ ਵਿੱਥ ਨਹੀਂ ਪੈਦਾ ਦੂਰ ਹੁੰਦੀ, ਉਹਨਾਂ ਚਿਰ ਆਪਣੇ ਅੰਦਰ ਅਤੇ ਦੂਸਰਿਆਂ ਦੇ ਅੰਦਰ, ਆਪਣੇ ਅਤੇ ਦੂਸਰਿਆਂ ਦੇ ਵਿਚਕਾਰ ਵਿੱਥ ਹੈ, ਉਹ ਵਿੱਥ ਹੋਣ ਨਹੀਂ ਦਿੰਦੀ। ਹੋਮੇ ਵਿੱਚੋਂ ਕੀਤਾ ਹੋਇਆ ਕਰਮ ਪਰਮਾਤਮਾ ਨੂੰ ਪਰਵਾਨ ਨਹੀਂ ਹੁੰਦਾ। ਮਹਾਰਾਜ ਆਪਣੇ ਅਰਸ਼ੀ ਸੁੱਖ ਛੱਡ ਕੇ ਇਸ ਦੁਨੀਆ ਵਿੱਚ ਆਏ, ਸਾਰੀ ਦੁਨੀਆ ਦੇ ਦੁੱਖ ਖਿੜੇ ਮੱਥੇ ਚੱਲੇ, ਸਾਰਿਆਂ ਨੂੰ ਸੁਖੀ ਕਰ ਰਹੇ ਹਨ। ਪਰ ਜਿਸ ਤਰ੍ਹਾਂ ਆਪਾਂ ਪਿੱਛੇ ਦੇਖਿਆ ਕਿ ਇੱਕ ਨਗਰ ਵਿੱਚ ਗਏ, ਉਸ ਨਗਰ ਵਾਲਿਆਂ ਨੇ ਮਹਾਰਾਜ ਜੀ ਹੋਰਾਂ ਨੂੰ ਬੈਠਣ ਵੀ ਨਾ ਦਿੱਤਾ। ਇਸੇ ਤਰ੍ਹਾਂ ਹੁਣ ਕੰਗਣਵਾਲ, ਕਸੂਰ ਜੋ ਲਾਹੌਰ ਤੋਂ 20 ਮੀਲ 'ਤੇ ਹੈ, ਉੱਥੋਂ ਹੋ ਕੇ ਮਹਾਰਾਜ ਜੀ ਅੱਗੇ ਦੀਪਾਲੀ ਨਗਰ ਆਉਂਦੇ ਹਨ। ਇਹ ਦੀਪਾਲੀ ਤਹਿਸੀਲ ਹੈ ਮਿੰਟ ਗੁਮਰੀ ਜ਼ਿਲ੍ਹੇ ਵਿੱਚ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ। ਇਸ ਨਗਰ ਵਿੱਚ ਆਉਂਦੇ ਹਨ, ਆਉਂਦਿਆਂ ਨੂੰ ਹਨੇਰਾ ਹੋ ਗਿਆ ਹੈ, ਅਤੇ ਜਿੱਥੇ ਵੀ ਨਗਰ ਵਿੱਚ ਬੈਠਦੇ ਹਨ ਰਾਤ ਕੱਟਣ ਲਈ, ਨਗਰ ਵਾਲੇ ਉਠਾ ਦਿੰਦੇ ਹਨ। ਕਹਿੰਦੇ ਹਨ ਇਹ ਪਤਾ ਨਹੀਂ ਕੌਣ ਹਨ, ਚੋਰ ਹਨ, ਠੱਗ ਹਨ, ਅਜਨਬੀ ਲੋਕ ਹਨ, ਆਪਾਂ ਜਾਣਦੇ ਨਹੀਂ ਇਹਨਾਂ ਨੂੰ। ਜਿੱਥੇ ਵੀ ਬੈਠਦੇ ਹਨ ਉਠਾ ਦਿੰਦੇ ਹਨ। ਮਹਾਰਾਜ ਜੀ ਉਸ ਨਗਰ 'ਚੋਂ ਬਾਹਰ ਆ ਜਾਂਦੇ ਹਨ। ਜੇ ਆਪਾਂ ਸੋਚਦੇ ਹਾਂ ਕਿ ਉਹ ਕਿਹੋ ਜਿਹੇ ਲੋਕ ਹੋਣਗੇ, ਅੱਜ ਮਹਾਰਾਜ ਜੀ ਉਸੇ ਜਾਮੇ 'ਚ ਆ ਜਾਣ, ਅਸੀਂ ਉਹਨਾਂ ਤੋਂ, ਉਹਨਾਂ ਦੇ ਚਰਨਾਂ ਤੋਂ ਸਦਕੇ ਜਾਈਏ, ਇਹ ਆਪਾਂ ਨੂੰ ਭੁਲੇਖਾ ਹੈ। ਆਪਣੇ ਵਰਗੇ ਹੀ ਉਹ ਸਨ, ਕੀ ਪਤਾ ਆਪਾਂ ਹੀ ਹੋਈਏ। ਅੱਜ ਜੇ ਮਹਾਰਾਜ ਜੀ ਆ ਜਾਣ ਤਾਂ ਕੌਣ ਮੰਨੇਗਾ ਉਹਨਾਂ ਨੂੰ ਕਿ ਮਹਾਰਾਜ ਜੀ, ਕੌਣ ਮੰਨੇ। ਕੋਈ ਨਹੀਂ ਮੰਨਿਆ। ਉਹ ਜਗਤ ਨੂੰ ਰਚਨਹਾਰ, ਜਗਤ ਦਾ ਪਾਲਣਹਾਰ ਕੋਈ ਬੈਠਣ ਨਹੀਂ ਦਿੰਦਾ, ਪਰ ਉਹ ਇਸ ਕੌੜੇ ਤਜਰਬੇ ਤੋਂ ਉਹਨਾਂ ਦੇ ਅੰਦਰ ਕੋਈ ਵੱਟ ਨਹੀਂ ਪੈਂਦਾ, ਫਿਰ ਵੀ ਉਹਨਾਂ ਦਾ ਮੱਥਾ ਖਿੜਿਆ। ਨਗਰ ਤੋਂ ਬਾਹਰ ਆ ਜਾਂਦੇ ਹਨ ਤੇ ਕੀ ਦੇਖਦੇ ਹਨ ਕਿ ਚਾਨਣੀ ਰਾਤ ਹੈ, ਇੱਕ ਕੁੱਲੀ ਜਿਹੀ ਦਿਸਦੀ ਹੈ ਕੱਖਾਂ ਦੀ, ਕਾਨਿਆਂ ਦੀ। ਮਹਾਰਾਜ ਜੀ ਉਸ ਕੁੱਲੀ ਦੇ ਕੋਲ ਜਾ ਕੇ ਆਵਾਜ਼ ਦਿੰਦੇ ਹਨ, ਕਹਿੰਦੇ ਕੋਈ ਅੰਦਰ ਹੈ? ਕਹਿੰਦੇ ਜੀ ਹਾਂ। ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਰਾਤ ਰਹਿ ਲੈਂਦੇ ਮੈਨੂੰ? ਅੰਦਰ ਇੱਕ ਕੋੜੀ ਆਦਮੀ ਹੈ ਜਿਸਦਾ ਸਾਰਾ ਸਰੀਰ ਕੋੜ ਨਾਲ ਭਰਿਆ ਹੋਇਆ ਹੈ, ਖੂਨ ਵਗ ਰਿਹਾ ਹੈ ਸਾਰੇ ਸਰੀਰ ਵਿੱਚੋਂ, ਮਹਾਰਾਜ ਜੀ ਜਿਸ ਅੱਗੇ ਰਾਏ ਬੁਲਾਰ ਹੱਥ ਬੰਨੀ ਖਲੋਤਾ ਰਹਿੰਦਾ ਸੀ, ਜਿਸ ਅੱਗੇ ਦਿੱਲੀ ਦੇ ਬਾਦਸ਼ਾਹ ਦਾ ਭਰਾ ਦੌਲਤ ਖਾਂ ਲੋਧੀ, ਸੁਲਤਾਨਪੁਰ ਦਾ ਜੋ ਰਾਜਾ ਸੀ, ਮਹਾਰਾਜ ਜੀ ਹੋਰਾਂ ਨੂੰ ਇੰਨਾ ਉਸਨੇ ਜ਼ੋਰ ਲਾਇਆ ਸੀ ਕਿ ਸੁਲਤਾਨਪੁਰ ਨਾ ਛੱਡ ਕੇ ਜਾਓ। ਦਿੱਲੀ ਦੇ ਬਾਦਸ਼ਾਹ ਕੰਬ ਉੱਠਿਆ ਸੀ ਦੇਖ ਕੇ ਮਹਾਰਾਜ ਜੀ ਹੋਰਾਂ ਦੀ ਅਜ਼ਮਤ, ਜਦੋਂ ਹਾਥੀ ਨੂੰ ਜਵਾਇਆ ਸੀ, ਰਾਜਾ ਸ਼ਿਵ ਨਾਭ ਵਰਗੇ ਡੰਡੌਤ ਬੰਦਨਾ ਕਰਕੇ ਜੋਦੜੀਆਂ ਕਰਦੇ ਰਹੇ ਕਿ ਮੇਰੇ ਪਾਸ ਕੁਛ ਪਲ ਹੋਰ ਰਹੋ, ਕੁਛ ਸੇਵਾ ਬਖਸ਼ੋ। ਉਹ ਅਰਸ਼ਾ ਦਾ ਮਾਲਕ ਇੱਕ ਕੋੜੀ ਦੇ ਦਰ 'ਤੇ ਆ ਖਲੋਤਾ ਅਤੇ ਆਖਦਾ ਹੈ ਰਾਤ ਲੈ ਲੈਂਦੇ ਨੇ। ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੈਂ ਕਿ ਤੂੰ ਪਤਾ ਨਹੀਂ ਕੌਣ ਹੈ, ਇੱਥੇ ਤਾਂ ਦਿਨੇ ਵੀ ਕੋਈ ਆਦਮੀ ਦੀ ਜਾਤ ਨੇ ਅਤੇ ਕੀ ਇੱਥੇ ਤਾਂ ਕੁਝ ਪਸ਼ੂ ਪੰਛੀ ਦਿਨੇ ਵੀ ਨਹੀਂ ਫੜਕਦਾ ਮੇਰੇ ਕੋਲ, ਮੇਰਾ ਇੰਨਾ ਬੁਰਾ ਹਾਲ ਹੈ, ਆਦਮੀ ਦੀ ਜਾਤ ਤਾਂ ਕਦੀ ਮੇਰੇ ਮੱਥੇ ਹੀ ਨਹੀਂ ਲੱਗੀ। ਬਾਕੀ ਦੀ ਸਾਖੀ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਕਿ ਜੋ ਮਹਾਰਾਜ ਜੀ ਹੋਰਾਂ ਦਾ ਜੋ ਪਹਿਲਾਂ ਹੁੰਦਾ ਰਿਹਾ ਕਿ ਜਿਸ ਕਿਸੇ ਨੂੰ ਵੀ ਸਾਧੂ ਫਕੀਰ ਠੀਕ ਕਰਦੇ ਸਨ, ਉਹ ਫਿਰ ਮਾੜੇ ਕੰਮ ਕਰਨ ਲੱਗ ਜਾਂਦਾ ਸੀ, ਅਤੇ ਦੁਨੀਆ ਦਾ ਇਹ ਸੋਚਣੀ ਬਣ ਗਈ ਸੀ ਕਿ ਇਹਨਾਂ ਲੋਕਾਂ ਨੂੰ ਠੀਕ ਨਹੀਂ ਕਰਨਾ ਚਾਹੀਦਾ, ਇਹ ਆਪਣੇ ਦੁੱਖਾਂ ਵਿੱਚ ਦੱਬੇ ਰਹਿਣ ਅਤੇ ਹੋਰ ਪਾਪ ਕਰਨ ਤੋਂ ਬਾਜ ਆਉਣਗੇ। ਪਰ ਮਹਾਰਾਜ ਜੀ ਹੋਰਾਂ ਨੇ ਕਿਹਾ ਕਿ ਨਹੀਂ, ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਸਭ ਉੱਪਰ। ਅਤੇ ਮਹਾਰਾਜ ਜੀ ਹੋਰਾਂ ਨੇ ਦੁਨੀਆ ਦੀ ਇਸ ਸੋਚ ਨੂੰ ਆ ਕੇ ਬਦਲਿਆ ਕਿ ਹਰ ਇੱਕ 'ਤੇ ਦਇਆ ਕਰਨੀ ਹੈ, ते फिर उन्हें उस रस्ते ते पा देना है कि जित्थों मुड़ के वो माड़े पासे ना जा सके। जे जिंदगी विच कई तरह के दिन आते हैं, मौसम आते हैं, कदी कष्ट आता है, कदी पले दिन आते हैं। पिछले साल एक प्राणी सानू मिले थे, बहुत ज़्यादा निराश सन। उन्हें दसिया कि मेरे बच्चे घरों चले गए हैं, मेरी घरवाली ने किसी होर नाल शादी कर ली है, किसी होर धर्म नाल, तो उसने वो धर्म अपना लिया है, बच्चों नूं भी वही धर्म अपना दिता है। तो उन्हां वास्ते जिंदगी का कोई भी मकसद नहीं सी रह गया जीन वास्ते। जॉब भी छुट गई सी, डिप्रेशन विच चले गए। एक बेजान लाश तुरी फिरती सी। असी उन्होंने महाराज जी होर दे कुछ बचन सुनाए ते कहा कि जिंदगी विच कदी भी दिन इक्को जिहे नहीं रहिंदे। जिहड़ा दुख आया है इन्हें एक दिन चले जाना है। तो जिंदगी प्रति आशावादी होना चाहिए है। उन्होंने सानू दसिया कि असी कदी मांस नहीं खादा सी, हुण ओह बच्चियां नूं बच्चे भी मांस खाते हैं, तो उन्होंने नेत्रों में पानी आ गया। तो असी भी इन्ना कहना चाहते हैं जी कि आप भी जिन्हों जानते हाँ जो मांस खाते हैं उन्होंने याद करवाना चाहिए है कि हर सियाने आदमी मांस खान लगे दो चीज़ों का ख्याल होना चाहिए है। एक तो ये कि ये शरीर परमात्मा का मंदिर है जिस विच गुरु नानक साहब जी वसते, ते कि मरे हुए पशुओं का मांस उत्थे पाया जाए जिथे गुरु नानक साहब जी का महल। जे उन्हां दा अंदर ये गल सोच ही ना सके कर्म इस तरह दे हुए होन, ते फिर उन्हां नूं घटो घट ये ख्याल जरूर आवे कि जदों इस जीव नूं जिहदा मैं मांस खाण लगा हाँ, मुर्गा है जां बकरी है, सूर है, गां है, मच्छी है, जदों इहनूं मारन लगे होणगे इस मासूम जीव नूं कतल करन लगे होणगे, उदों इहदे ते की बीती हो। जदों इसने देखिया हो कि मेरे तो अगे जो लाइन विच लगे हुए हन उन्हां नाल की बीत रही है, वो किस तरह पै पीत होया हो, डर नाल किस तरह उसदा उस दियां नाड़ां विच वगदा खून जम गया हो, ते पै पीत हो के आदमी दी क्रूलटी वेख के उस दियां अखां पथरा गईयां हो, तो जिंदा ही मर गया हो, अखां पथरा गई होंगी। आपां भी कदी किसी नूं मरिया होया मांस खांदा वेखीए तो अपने अंदर चीस उठनी चाहिदी है कि कोई अनजान किसी विद्वान नू पुन के खा रहा है। वो जीव विद्वान सी, वो मासूम सी, किसी नू दुख नहीं देंदा सी, किसी लिए दुख मंगदा नहीं सी, अपनी जिंदगी चाई चाई जी रहा सी। पर ये अनजान एक विद्वान नू पुन के खा रहा है। इन्हां सज्जनां ने भी दस्या कि अज मेरे बच्चे मांस खांदे हन, बहुत मायूस हो रहे सन। असीं उन्हां नूं महाराज जी होरां दा संदेश कुछ लाइनां सुनाईआं ते कहा कि जिंदगी जीवन जोगी है। जे होर सब कुछ भी जांदा रहे ते जिंदगी ते है, जिंदगी ते है ना, ते जिंदगी जीवन जोगी है। जिंदगी दा विच सब तो वड्डा अवसर है परमेश्वर नू मिलन दा, ये जीवन जोगी है। असी क्या तुसी परमात्मा नाल न्यू लाओ, उन्होंने सुन ली गल, अज आए सी दसते सी कि रब की कुदरत इस तरह की हुई कि वह बच्चे भावें रेंदे अलग हैं पर मेरे तो नाल दे घर च रेंदे हैं, मैनू मिलते हैं। तो मैं लगता है हौली हौली उन्होंने वापस आ जाना है, उन्हों की जिंदगी ही वापस आ परमात्मा ने मोड़ दिती। नाल महाराज जी होर नाल लाइए तो सारे दिन ही बदल जाते हैं, किस्मत ही बदल जाती है। तो आप भी दृढ़ हो के तो दूसरों नू भी महाराज जी होर नाल लाउन लई करना। दुनिया नाल साची प्रीत हम तुमसे जोड़ी, महाराज जी और अंधे सामने होना है। तो जिहड़ा सामने आ गया वो जरा भी सितारा बन गया, रहमतां दा मीह वसदा है। जिहड़े नहीं आउंदे अजे अजे, आपां उन्हां लई भी अरदास करनी है, उन्हां लई भी अरदास करनी है सितारना दे रूप विच।
किते आके नहा जाई सज्जना, रहमतां दा मीह वसदा। किते आके नहा जाई सज्जना, रहमतां दा मीह वसदा। किते आके नहा ज ਰਹਿਮਤਾਂ ਦਾ ਮੀਂਹ ਵਸਦਾ ਕਿਤੇ ਆ ਕੇ ਨਹਾ ਜਾਈ ਸੱਜਣਾ ਰਹਿਮਤਾਂ ਦਾ ਮੀਂਹ ਵਸਦਾ।